सतनाम श्री वाहे गुरु तन गुरु गरीब निवा गटयो मर्द अगमड़ा वरियाम अकेला आपे गुर चेला आनंद गुनिधा आन गुरु गरीब नवाज जी ओ बोलना जी सतनाम श्री वाहे गुरु Thank you. ਧਨ ਕਮਾਈ ਕਲਗੀ ਧਰ ਪਾਤਸ਼ਾਹ ਤੇਰੀ ਧਨ ਕਮਾਈ ਆ ਜੀਬ ਕਰਨਾ ਸਕਦੀ ਤੇਰੀ ਵਡਿਆਈ ਸਕਦੀ ਤੇਰੀ ਵਡਿਆਈ ਜੀ ਤੇਰੇ ਹੀ ਗੁਣ ਗਾ ਰਹੀ ਹੈ ਕੁੱਲ ਲੁਕਾਈ ਗੁਣ ਗਾ ਰਹੀ ਹੈ ਕੁੱਲ ਲਗਾਈ ਆ ਸ਼ਬਦ ਗੁਰੂ ਨੂੰ ਆਪਣੇ ਬਖਸ਼ੀ ਗੁਰਿਆਈ
ਸੰਗਤ ਰੂਪ ਵਿੱਚ ਸਭਾਇਮਾਨ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਝ ਸਮੇਂ ਲਈ ਆਪ ਸੰਗਤਾਂ ਦੇ ਰੂਬਰੂ ਖਲੋ ਕੇ ਗੁਰਮਤਿ ਦੀਆਂ ਵਿਚਾਰਾਂ ਨੂੰ ਆਰੰਭ ਕਰਕੇ ਆਪ ਜੀ ਦੀ ਸੇਵਾ ਵਿੱਚ ਇਤਿਹਾਸ ਦਾ ਉਪਨਾ ਕਹਿਣਾ ਆਰੰਭ ਕੀਤਾ ਜਾਏ ਜੋ ਆਪਾਂ ਪਿਛਲੇ 2 ਦਿਨ ਤੋਂ ਪੜ੍ਹਦੇ ਆ ਰਹੇ ਸੀ। ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦੇ ਸਨਮੁਖ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਇਤਿਹਾਸ ਦਾ ਅਲੌਕਿਕ ਅਤੇ ਲਾਸਾਨੀ ਪੰਨਾ ਕਹਿਣਾ ਆਰੰਭ ਕਰਾਂ ਔਰ ਸਭ ਤੋਂ ਪਹਿਲਾਂ ਆਪ ਸਾਰੀ ਸੰਗਤ ਦਾਸਾਂ ਦੀ ਫਤਿਹ ਪ੍ਰਵਾਨ ਕਰਕੇ ਕੁਝ ਕਹਿਣ ਦਾ ਬਲ ਬਖਸ਼ਿਸ਼ ਕਰੋ। ਸਾਰੀ ਸੰਗਤ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਸੰਗਤਾਂ ਰੋਜ਼ਾਨਾ ਹਾਜ਼ਰੀ ਭਰਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਆਪਾਂ ਪਿਛਲੇ ਕਈ ਦਿਨ ਤੋਂ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਦੇ ਮਹਾਨ ਜੀਵਨ ਦੀ ਮਹਾਨ ਜੰਗ ਜਿਹਨੂੰ ਨਦਾਉਣ ਦੀ ਲੜਾਈ ਕਿਹਾ ਜਾਂਦਾ ਨਦਾਉਣ ਦਾ ਜੰਗ ਕਿਹਾ ਜਾਂਦਾ ਉਹਦੇ ਇਤਿਹਾਸਕ ਪਿਛੋਕੜ ਨੂੰ, ਉਹਦੇ ਕਾਰਨਾਂ ਨੂੰ ਅਤੇ ਗੁਰੂ ਸਾਹਿਬ ਨੂੰ ਉਹ ਜੰਗ ਕਿਉਂ ਲੜਨੀ ਪਈ, ਇਸ ਉੱਤੇ ਵਿਚਾਰ ਚਰਚਾ ਕਰਦੇ ਆ ਰਹੇ। ਕਹਾਣੀ ਕਹਿੰਦੇ ਕਹਿੰਦੇ ਆਪਾਂ ਇੱਥੇ ਪਹੁੰਚੇ ਸਾਂ ਕਿ ਜਦੋਂ ਰਾਜਾ ਭੀਮ ਚੰਦ ਨੇ ਵੇਖਿਆ ਕਿ ਮੇਰੀ ਹਾਰ ਹੋ ਰਹੀ, ਆਲਮਖਾਂ ਦੀਆਂ ਫੌਜਾਂ, ਕਿਰਪਾਲ ਚੰਦ ਕਟੋਚੀਏ ਨੇ ਫੌਜਾਂ, ਦਿਆਲ ਚੰਦ ਬਿਜੜ ਵਾਲੀਏ ਦੀਆਂ ਫੌਜਾਂ ਮੇਰੀ ਫੌਜ ਨੂੰ ਬਿਲਕੁਲ ਹਰਾਉਣ ਦੇ ਕਿਨਾਰੇ 'ਤੇ ਲੈ ਕੇ ਆਈਆਂ ਨੇ ਅਤੇ ਹੁਣ ਰਾਜਾ ਭੀਮ ਚੰਦ ਸੋਚ ਰਿਹਾ ਮੈਂ ਕੀ ਕਰਾਂ। ਅਤੇ ਸੋਚ ਸੋਚ ਕੇ ਉਹਨੇ ਆਖਿਆ ਹੁਣ ਮੈਨੂੰ ਹਾਰ ਤੋਂ ਕੋਈ ਬਚਾ ਨਹੀਂ ਸਕਦਾ ਅਤੇ ਜੇ ਕੋਈ ਮੈਨੂੰ ਹਾਰ ਤੋਂ ਬਚਾ ਸਕਦਾ ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ। ਪਿਛੋਕੜ ਵਿੱਚ ਇਹ ਕਹਾਣੀ ਆਪ ਜੀ ਨੇ ਸੁਣੀ ਹੈ ਕਿ ਔਰੰਗਜ਼ੇਬ ਨੇ ਇਹਨਾਂ ਪਹਾੜੀ ਰਾਜਾਂ ਕੋਲੋਂ ਨਜ਼ਰਾਨਾ ਲੈਣ ਵਾਸਤੇ ਆਪਣੇ ਇੱਕ ਜਰਨੈਲ ਨੂੰ ਘੱਲਿਆ ਸੀ, ਮੀਆਂ ਖਾਂ ਨੂੰ। ਮੀਆਂ ਖਾਂ ਪਹੁੰਚਿਆ ਸੀ ਲਾਹੌਰ, ਲਾਹੌਰ ਦਾ ਸੂਬੇਦਾਰ ਸੀ ਦਿਲਾਵਰ ਖਾਂ। ਉਹਨੇ ਦਿਲਾਵਰ ਖਾਂ ਨੂੰ ਆਖਿਆ ਸੀ ਚਲੋ ਪਹਾੜੀ ਰਾਜਾਂ ਕੋਲੋਂ ਕਰ ਲੈ ਕੇ ਆਈਏ ਨਜ਼ਰਾਨਾ ਅਤੇ ਟੈਕਸ ਲੈ ਕੇ ਆਈਏ, ਕਿਉਂਕਿ ਮੀਆਂ ਖਾਂ ਆਪ ਜੰਮੂ ਕਸ਼ਮੀਰ ਦੀ ਸੈਰ ਕਰਨੀ ਚਾਹੁੰਦਾ ਸੀ। ਦਿਲਾਵਰ ਖਾਂ ਟਾਲਾ ਵੱਟ ਗਿਆ ਅਤੇ ਮੀਆਂ ਖਾਂ ਨੇ ਫਿਰ ਆਪਣੇ ਭਤੀਜੇ ਆਲਮ ਖਾਂ ਨੂੰ ਇਹਨਾਂ ਪਹਾੜੀ ਰਾਜਿਆਂ ਕੋਲੋਂ ਟੈਕਸ ਲੈਣ ਵਾਸਤੇ ਭੇਜਿਆ। ਅਤੇ ਜਦੋਂ ਉਹਨੇ ਪਹਾੜੀ ਰਾਜਿਆਂ 'ਤੇ ਹਮਲਾ ਕੀਤਾ, ਕਿਰਪਾਲ ਚੰਦ ਕਟੋਚੀਆ ਅਤੇ ਦਿਆਲ ਚੰਦ ਬਿੜੜ ਵਾਲੀਆ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਤਾਂ ਟੈਕਸ ਭਰਨ ਵਾਸਤੇ ਤਿਆਰ ਹਾਂ ਪਰ ਰਾਜਾ ਭੀਮ ਚੰਦ ਸਾਨੂੰ ਟੈਕਸ ਦੇਣ ਨਹੀਂ ਦਿੰਦਾ, ਉਹਨੇ ਮਨਾ ਕੀਤਾ। ਉਹ ਸਭ ਤੋਂ ਵੱਡਾ ਰਾਜਾ ਹੈ, ਜੇ ਉਹ ਟੈਕਸ ਦੇਣਾ ਮੰਨ ਲਵੇ ਤਾਂ ਅਸੀਂ ਸਾਰੇ ਟੈਕਸ ਭਰ ਦੇਵਾਂਗੇ। ਅਤੇ ਹੁਣ ਆਲਮ ਖਾਂ ਨੇ ਆਪਣੀਆਂ ਫੌਜਾਂ ਸਮੇਤ ਰਾਜਾ ਭੀਮ ਚੰਦ ਉੱਤੇ ਹਮਲਾ ਕਰਨ ਦਾ ਨਿਸ਼ਚਾ ਕਰ ਲਿਆ, ਬਹੁਤ ਵੱਡਾ ਕਰ ਮੰਗਿਆ, ਨਜ਼ਰਾਨਾ ਮੰਗਿਆ ਜੋ ਭੀਮ ਚੰਦ ਦੇ ਨਹੀਂ ਸਕਦਾ। ਅਖੀਰ ਲੜਾਈ ਇੱਥੇ ਆ ਕੇ ਸ਼ੁਰੂ ਹੋ ਗਈ ਕਿ ਹੁਣ ਮੈਦਾਨੇ ਜੰਗ ਵਿੱਚ ਫੈਸਲਾ ਹੋਵੇਗਾ ਕਿ ਭੀਮ ਚੰਦ ਟੈਕਸ ਭਰੇਗਾ ਜਾਂ ਮੈਦਾਨੇ ਜੰਗ ਵਿੱਚ ਉਹਨੂੰ ਹਰਾ ਕੇ ਸਦਾ ਵਾਸਤੇ ਗੁਲਾਮ ਬਣਾ ਲਿਆ ਜਾਏਗਾ। ਭੀਮ ਚੰਦ ਨੂੰ ਆਪਣੀਆਂ ਫੌਜਾਂ 'ਤੇ ਬਹੁਤ ਮਾਣ ਹੈ, ਭੀਮ ਚੰਦ ਦੇ ਨਾਲ ਬਾਕੀ ਸਾਰੇ ਪਹਾੜੀ ਰਾਜੇ ਨੇ, ਪਰ ਆਲਮ ਖਾਂ ਦੀਆਂ ਫੌਜਾਂ ਦਾ ਮੁਕਾਬਲਾ ਜਿਹੜਾ ਉਹ ਭੀਮ ਚੰਦ ਦੀਆਂ ਫੌਜਾਂ ਕਰ ਨਾ ਸਕੀਆਂ। ਇਹਨਾਂ ਕਤਲਿਆਂ ਵਾਲੀ ਫੌਜ ਦਾ ਹੋਇਆ, ਜਦੋਂ ਸ਼ਾਮ ਪਏ ਰਾਤ ਪੈਣ ਵੇਲੇ ਜਦੋਂ ਲੜਾਈ ਰੁਕੀ ਤੇ ਉਹਨੇ ਜ਼ਖਮੀਆਂ ਦੀ ਹਾਕਾਰ ਸੀ ਜਿਹੜੀ ਉਹ ਭੀਮ ਚੰਦ ਨੂੰ ਪਰੇਸ਼ਾਨ ਕਰ ਰਹੀ ਸੀ। ਸੋਚ ਸੋਚ ਕੇ ਉਹਨੇ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ, ਪਿਛਲੇ ਕੀਤੇ ਗਲਤ ਕੰਮਾਂ ਦੀ ਮਾਫੀ ਮੰਗੀ ਤੇ ਪਾਤਸ਼ਾਹ ਕਿਸੇ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡੇ ਧਰਮ ਨੂੰ ਬਚਾਇਆ ਤੇ ਅੱਜ ਜੇ ਤੁਸੀਂ ਸਾਨੂੰ ਬਚਾ ਦਿਓ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਘਰ ਬਚਾ ਸਕਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਬਚਾ ਸਕਦੇ ਹੋ, ਨਹੀਂ ਤੇ ਸਾਡਾ ਜੀਵਨ ਵੀ ਖਤਰੇ ਵਿੱਚ ਹੈ, ਸਾਡਾ ਰਾਜ ਵੀ ਖਤਰੇ ਵਿੱਚ ਹੈ ਤੇ ਸਾਡਾ ਧਰਮ ਵੀ ਖਤਰੇ ਵਿੱਚ ਹੈ। ਤੇ ਹੁਣ ਇਹ ਚਿੱਠੀ ਜਦੋਂ ਪਹੁੰਚੀ ਮੇਰੇ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ, ਮਹਾਰਾਜ ਨੇ ਚਿੱਠੀ ਦੇ ਮਜ਼ਮੂਨ ਨੂੰ ਸੁਣਿਆ ਤੇ ਸਿੱਖ ਸੰਗਤਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਨੇ ਦੱਸੋ ਸਿੱਖੋ ਕੀ ਕਰਨਾ, ਸਿੱਖਾਂ ਵਿੱਚੋਂ ਕੋਈ ਨੇ ਦਲੀਲ ਦਿੱਤੀ ਪਾਤਸ਼ਾਹ ਸਾਨੂੰ ਉਹਦੀ ਮਦਦ ਨਹੀਂ ਕਰਨੀ ਚਾਹੀਦੀ। ਇਹਦਾ ਮਤਲਬ ਇਹ ਨਹੀਂ ਕਿ ਸਿੱਖ ਔਰੰਗਜ਼ੇਬ ਦੀਆਂ ਫੌਜਾਂ ਨਾਲ ਲੜਨ ਤੋਂ ਡਰਦੇ ਸਨ, ਆਲਮ ਖਾਂ ਦੀਆਂ ਫੌਜਾਂ ਨਾਲ ਲੜਨ ਤੋਂ ਡਰਦੇ ਸਨ, ਕਾਰਨ ਇਹ ਨਹੀਂ। ਕਾਰਨ ਅਸਲ ਵਿੱਚ ਇਹ ਸੀ ਕਿ ਉਹਨਾਂ ਨੂੰ ਭੀਮ ਚੰਦ ਉੱਤੇ ਭਰੋਸਾ ਨਹੀਂ। ਭੀਮ ਚੰਦ ਬਹੁਤ ਕਪਟੀ ਹੈ, ਬਹੁਤ ਫਰੇਬੀ ਹੈ। ਇਹਦੇ ਜੀਵਨ ਦਾ ਇੱਕੋ ਇੱਕ ਮਨੋਰਥ ਇਹਨੇ ਮੰਨਿਆ ਹੋਇਆ ਸੀ ਕਿਸੇ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਉਜਾੜਨਾ। ਲੇਕਿਨ ਵਕਤ ਪਿਆ ਤੇ ਉਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਚਿੱਠੀ ਲਿਖ ਕੇ ਬੇਨਤੀ ਕਰਦਾ, ਪਾਤਸ਼ਾਹ ਸਾਡੀ ਇੱਜ਼ਤ ਬਚਾਓ, ਜਾਨ ਬਚਾਓ, ਰਾਜ ਬਚਾਓ, ਧਰਮ ਬਚਾਓ। ਮੇਰੇ ਪਾਤਸ਼ਾਹ ਨੇ ਸਿੱਖਾਂ ਦੀ ਉਸ ਦਲੀਲ ਨੂੰ ਸੁਣਿਆ ਤੇ ਮੁਖਾਤਮ ਹੋ ਕੇ ਕਹਿਣ ਲੱਗੇ ਨੇ ਸਿੱਖੋ ਸਾਡਾ ਮੰਤਵ ਕੇਵਲ ਰਾਜਾ ਭੀਮ ਚੰਦ ਦੀ ਮਦਦ ਕਰਨਾ ਨਹੀਂ ਤੇ ਨਾ ਔਰੰਗਜ਼ੇਬ ਬਾਦਸ਼ਾਹ ਦੀ ਵਿਰੋਧਤਾ ਕਰਨਾ। ਅਸੀਂ ਕੇਵਲ ਇਸ ਕਰਕੇ ਮਦਦ ਕਰਨ ਦੀ ਹਾਮੀ ਭਰਦੇ ਹਾਂ ਕਿ ਅੱਜ ਉਹ ਮਾੜੀ ਧਿਰ ਹੈ। ਦੁਨੀਆਂ ਵਿੱਚ ਦੋ ਬੰਦੇ ਲੜਦੇ ਨੇ, ਇੱਕ ਤਕੜੀ ਧਿਰ ਹੁੰਦੀ ਹੈ, ਇੱਕ ਮਾੜੀ ਧਿਰ। ਤੇ ਜਿਹੜੀ ਮਾੜੀ ਧਿਰ ਹੁੰਦੀ ਹੈ ਅਕਸਰ ਉਹਦੇ 'ਤੇ ਜ਼ੁਲਮ ਹੁੰਦਾ। ਅੱਜ ਰਾਜਾ ਭੀਮ ਚੰਦ ਦਾ ਪੱਖ ਕਮਜ਼ੋਰ ਹੈ, ਦੂਜੇ ਬੰਨੇ ਔਰੰਗਜ਼ੇਬ ਹੈ ਜਿਹੜਾ ਬੜਾ ਤਾਕਤਵਰ ਹੈ, ਸ਼ੈਤਾਨ ਹੈ। ਤੇ ਅੱਜ ਸਾਨੂੰ ਮਾੜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਸਾਨੂੰ ਪਤਾ ਕਿ ਭੀਮ ਚੰਦ ਦੀ ਨੀਅਤ ਚੰਗੀ ਨਹੀਂ, ਪਰ ਇਹ ਗੁਰੂ ਨਾਨਕ ਦੇ ਘਰ ਦੀ ਖਾਸੀਅਤ ਵਡਿਆਈ ਹੈ ਕਿ ਜਿਹੜਾ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਜਾਏ, ਸਿੱਖੀ ਉਹਦੀ ਸਿੱਖੀ ਉਹਦੀ ਰੱਖਿਆ ਕਰਦੀ ਹੈ, ਸਿੱਖੀ ਉਹਦੀ ਸਹਾਇਤਾ ਕਰਦੀ ਹੈ। ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਸਾਹਮਣੇ ਬੈਠੇ ਸਿੱਖਾਂ ਨੂੰ ਮੁਖਾਤਬ ਹੋ ਕੇ ਜਿਵੇਂ ਰਾਜਾ ਭੀਮ ਚੰਦ ਦੀ ਮਦਦ ਕਰਨ ਵਾਸਤੇ ਆਪਣੇ ਖਿਆਲ ਪ੍ਰਗਟਾ ਰਹੇ ਨੇ, ਇਉਂ ਜਾਣੋ ਕਿ ਹੁਕਮ ਸੁਣਾ ਰਹੇ ਨੇ, ਉਹ ਦਾਸਤਾਨ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਰ ਲਓ।
ਭੀਮ ਚੰਦ ਦਾ ਸੁਨੇਹਾ ਜਦੋਂ ਆਇਆ ਹੈ, ਗੁਰਾਂ ਉਸ ਵੇਲੇ ਸਿੱਖਾਂ ਨੂੰ ਬੁਲਾਇਆ ਹੈ, ਸਾਰੀ ਵਾਰਤਾ ਨੂੰ ਖੋਲ ਕੇ ਸੁਣਾਇਆ ਹੈ, ਸਦਾ ਮਾੜੇ ਨਾਲ ਖੜ ਨਾ ਕਰਮ ਅਸਾਂ ਦਾ, ਰਾਖੀ ਮਾੜਿਆਂ ਦੀ ਕਰਨੀ ਧਰਮ ਅਸਾਂ ਦਾ, ਰਾਖੀ ਮਾੜਿਆਂ ਦੀ ਕਰਨੀ ਧਰਮ ਅਸਾਂ ਦਾ, ਭੀਮ ਚੰਦ ਦੀ ਨੀਅਤ ਭਾਵੇਂ ਸਾਫ ਨਹੀਂ, ਉਹਦੀ ਗਲਤੀ ਤਾਂ ਹੋਣ ਵਾਲੀ ਮਾਫ
ਨਹੀਂ,
ਸਿੱਖੀ ਦਿਲੋਂ ਭਾਵੇਂ ਕਿਸੇ ਦੇ ਖਿਲਾਫ
ਨਹੀਂ,
ਸਿੱਖੀ ਦਿਲੋਂ ਭਾਵੇਂ ਕਿਸੇ ਦੇ ਖਿਲਾਫ ਨਹੀਂ, ਆਏ ਸ਼ਰਨ ਵਿਚਾਰ ਹੈ ਨਰਮ ਅਸਾਂ ਦਾ, ਰਾਖੀ ਮਾੜਿਆਂ ਦੀ ਕਰਨੀ ਧਰਮ ਅਸਾਂ ਦਾ, ਰਾਖੀ ਮਾੜਿਆਂ ਦੀ ਕਰਨੀ ਧਰਮ ਅਸਾਂ ਦਾ, ਮੁਗਲ ਮੈਦਾਨ ਚ ਹਰਾਵਾਂਗੇ, ਜੰਗ ਜਿੱਤ ਕੇ ਨਦੌਣ ਦੀ ਵਿਖਾਵਾਂਗੇ, ਹੋ ਜੰਗ ਜਿੱਤ ਕੇ ਨਦੌਣ ਦੀ ਵਿਖਾਵਾਂਗੇ, ਹੱਥ ਹੋਵੇਗਾ ਮੈਦਾਨ ਚ ਗਰਮ ਅਸਾਂ ਦਾ, ਰਾਖੀ ਮਾੜਿਆਂ ਦੀ ਕਰਨੀ ਧਰਮ ਅਸਾਂ ਦਾ, ਰਾਖੀ ਮਾੜਿਆਂ ਦੀ ਕਰਨੀ ਧਰਮ ਅਸਾਂ ਦਾ, ਸਾਨੂੰ ਰਾਜੇ ਮਹਾਰਾਜਿਆਂ ਦੀ ਲੋੜ ਨਾ, ਮਾਣ ਪਾਪੀ ਦਾ ਭੁਮੱਤੀ ਅਸੀਂ ਤੋੜਨਾ, ਭੁੱਲੇ ਲੋਕਾਂ ਨੂੰ ਪ੍ਰਭੂ ਦੇ ਨਾਲ ਜੋੜਨਾ, ਭੁੱਲੇ ਲੋਕਾਂ ਨੂੰ ਪ੍ਰਭੂ ਦੇ ਨਾਲ ਜੋੜਨਾ, ਇਸੇ ਕਾਰਜ ਲਈ ਹੋਇਆ ਹੈ ਜਨਮ ਅਸਾਂ ਦਾ, ਰਾਖੀ ਮਾੜਿਆਂ ਦੀ ਕਰਨੀ ਧਰਮ ਅਸਾਂ ਦਾ, ਰਾਖੀ ਮਾੜਿਆਂ ਦੀ ਕਰਨੀ ਧਰਮ ਅਸਾਂ ਦਾ, ਰਾਖੀ ਮਾੜਿਆਂ ਦੀ ਕਰਨੀ ਧਰਮ ਅਸਾਂ ਦਾ,
ਸੱਚਮੁੱਚ ਇਹ ਖਾਸੀਅਤ ਹੈ ਵਡਿਆਈ ਕੇਵਲ ਗੁਰੂ ਨਾਨਕ ਦੇ ਧਰਮ ਵਿੱਚ ਹੈ ਜਿਹੜਾ ਗਰੀਬਾਂ ਨੂੰ ਚੁੱਕ ਚੁੱਕ ਕੇ ਛਾਤੀ ਨਾਲ ਲਾਉਂਦਾ। ਧਰਮ ਦੇ ਨਾਂ 'ਤੇ ਲੋਕਾਂ ਵਿੱਚ ਵਿਤਕਰਾ ਬਹੁਤ ਹੈ, ਵੰਡ ਬਹੁਤ ਹੈ, ਕਿਸੇ ਧਰਮ ਨੇ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਸਮਾਜ ਨੂੰ, ਖੱਤਰੀ ਬ੍ਰਾਹਮਣ ਸੂਦ ਬੈਸ ਤੇ ਸ਼ੂਦਰ ਨੂੰ ਤੇ ਉਹਨਾਂ ਨੇ ਬੰਦਾ ਮੰਨਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਵੀ ਜੇ ਰੱਬ ਦਾ ਨਾਂ ਸੁਣਦੇ, ਜਿਹਦੇ ਕੰਨਾਂ ਵਿੱਚ ਰਾਮ ਦਾ ਨਾਂ ਪੈਂਦਾ ਇਹਦੇ ਕੰਨਾਂ ਵਿੱਚ ਸਿੱਕਾ ਪਕੜਾ ਕੇ ਪਾ ਦਿਓ ਤਾਂ ਕਿ ਰਾਮ ਦਾ ਨਾਂ ਸੁਣ ਨਾ ਸਕੇ। ਇਤਿਹਾਸਕ ਪ੍ਰਮਾਣ ਮੌਜੂਦ ਨੇ। ਉਹਨਾਂ ਨੇ ਆਖਿਆ ਜੇ ਕੋਈ ਅਸ਼ੂਤ ਜ਼ਬਾਨ ਵਿੱਚੋਂ ਰਾਮ ਕਹਿੰਦਾ, ਰੱਬ ਕਹਿੰਦਾ, ਭਗਵਾਨ ਕਹਿੰਦਾ, ਉਹਦੀ ਜ਼ਬਾਨ ਵਿੱਚ ਸਿੱਕਾ ਪਕੜਾ ਕੇ ਪਾ ਦਿਓ ਤਾਂ ਕਿ ਉਹ ਰੱਬ ਦਾ ਨਾਂ ਵੀ ਨਾ ਲੈ ਸਕੇ, ਸੁਣਨ ਦੀ ਵੀ ਮਨਾਹੀ ਤੇ ਰੱਬ ਦਾ ਨਾਂ ਲੈਣ ਦੀ ਵੀ ਮਨਾਹੀ। ਉਹ ਕਹਿੰਦੇ ਨੇ ਕੰਮ ਕੇਵਲ ਤੇ ਕੇਵਲ ਬ੍ਰਾਹਮਣ ਦੇ ਹਿੱਸੇ ਦਾ ਹੈ, ਅਸ਼ੂਤ ਨਾ ਰੱਬ ਦਾ ਨਾਂ ਲੈ ਸਕਦਾ ਤੇ ਨਾ ਰੱਬ ਦਾ ਨਾਂ ਸੁਣ ਸਕਦਾ। ਪਰ ਦੂਜੇ ਬੰਨੇ ਤੱਕ ਗੁਰੂ ਨਾਨਕ ਦੇ ਮਹਾਰਾਜ ਦਾ ਧਰਮ। ਏਮਨਾਬਾਦ ਵਿੱਚ ਦੋ ਮਨੁੱਖ ਨੇ, ਇੱਕ ਸਰਮਾਏਦਾਰੀ ਦਾ ਪ੍ਰਤੀਕ ਹੈ ਤੇ ਇੱਕ ਗਰੀਬ ਬੰਦਿਆਂ ਦੀ ਪ੍ਰਤੀਨਿਧਤਾ ਕਰਦਾ ਹੈ। ਅਮੀਰ ਬੰਦਿਆਂ ਦਾ ਪ੍ਰਤੀਕ ਹੈ ਮਲਕ ਭਾਗੋ ਤੇ ਗਰੀਬ ਬੰਦਿਆਂ ਦੀ ਜਿਹੜੀ ਪ੍ਰਤੀਨਿਧਤਾ ਕਰਦਾ ਭਾਈ ਲਾਲੋ। ਤੇ ਗੁਰੂ ਨਾਨਕ ਦੇ ਮਹਾਰਾਜ ਜਦੋਂ ਜਾਂਦੇ ਨੇ ਉਹ ਅਮੀਰ ਦੇ ਘਰ ਵਿੱਚ ਨਹੀਂ, ਉਹ ਸਰਮਾਏਦਾਰ ਤੇ ਰਾਈਸ ਦੇ ਘਰ ਵਿੱਚ ਨਹੀਂ, ਉਹ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਘਰ ਵਿੱਚ ਜਾਂਦੇ ਨੇ, ਕਿਉਂਕਿ ਗੁਰੂ ਨਾਨਕ ਦਾ ਧਰਮ ਗਰੀਬਾਂ ਨੂੰ ਪਿਆਰ ਕਰਦਾ। ਦੁਨੀਆਂ ਦਾ ਕੋਈ ਧਰਮ ਨਹੀਂ ਜਿਹੜਾ ਗਰੀਬਾਂ ਨੂੰ ਆਪਣੀ ਚੁੱਕ ਕੇ ਆਪਣੀ ਛਾਤੀ ਨਾਲ ਲਾਵੇ ਤੇ ਗਰੀਬਾਂ ਨੂੰ ਪਿਆਰ ਦੇਵੇ ਤੇ ਗਰੀਬਾਂ ਨੂੰ ਬਰਾਬਰ ਦਾ ਦਰਜਾ ਦੇਵੇ। ਗੁਸਤਾਖੀ ਦੀ ਖਿਮਾ ਮਗਲਮਾ ਅਸੀਂ ਆਪਣੇ ਸਮਾਜ ਵਿੱਚ ਜਿੱਥੇ ਆਪਣੇ ਆਪਣੇ ਮਨ ਦਾ ਲੇਖਾ ਜੋਖਾ ਆਪਾਂ ਨੇ ਆਪ ਕਰਨੇ ਵੀ ਇੱਕ ਰਿਸ਼ਤੇਦਾਰ ਸਾਡਾ ਗਰੀਬ ਹੈ ਤੇ ਇੱਕ ਰਿਸ਼ਤੇਦਾਰ ਸਾਡਾ ਅਮੀਰ ਹੈ। ਆਪਾਂ ਨੇ ਆਪਣੇ ਆਪਣੇ ਮਨ ਦਾ ਲੇਖਾ ਜੋਖਾ ਕਰਨਾ ਤਾਂ ਕਿ ਪਤਾ ਲੱਗ ਜਾਵੇ ਵੀ ਦੁਨੀਆਂ ਦੇ ਬਹੁ ਗਿਣਤੀ ਲੋਕ ਅਮੀਰਾਂ ਨਾਲ ਆਪਣੇ ਸੰਬੰਧ ਰੱਖਦੇ ਨੇ ਜਾਂ ਗਰੀਬਾਂ ਨਾਲ ਰੱਖਦੇ ਨੇ। ਆਪਾਂ ਆਪਣੇ 'ਤੇ ਇਸ ਗੱਲ ਦਾ ਜਾਇਜ਼ਾ ਲਾਉਣਾ, ਅਨੁਮਾਨ ਲਾਉਣਾ। ਇੱਕ ਸਾਡਾ ਅਮੀਰ ਰਿਸ਼ਤੇਦਾਰ ਹੈ, ਇੱਕ ਗਰੀਬ ਰਿਸ਼ਤੇਦਾਰ ਹੈ ਅਤੇ ਮਨ ਵਿੱਚ ਵਿਚਾਰ ਕਰਕੇ ਅਸੀਂ ਸੋਚਣਾ ਵੀ ਸਾਡਾ ਜ਼ਿਆਦਾ ਟੈਲੀਫੋਨ ਅਮੀਰ ਨੂੰ ਹੁੰਦਾ ਕਿ ਗਰੀਬ ਨੂੰ ਹੁੰਦਾ। ਗਰੀਬ ਨੂੰ ਤਾਂ ਆਮ ਬੰਦਾ ਜਿਹੜਾ ਟੈਲੀਫੋਨ ਨਹੀਂ ਕਰਦਾ ਕਿਤੇ ਕੁਝ ਮੰਗ ਨਾ ਲਵੇ। ਗਰੀਬ ਨਾਲ ਕੋਈ ਬੰਦਾ ਨੇੜੇ ਤੋਂ ਵਰਤਦਾ ਨਹੀਂ ਜਿਹੜਾ ਰੱਬ ਦੇ ਭੈ ਤੇ ਭਾਵ 'ਚ ਰਹਿੰਦਾ। ਉਹ ਕਹਿੰਦਾ ਅਮੀਰ ਹੋਵੇਗਾ ਕੋਈ ਆਪਣੇ ਘਰ, ਮੈਂ ਤੇ ਜਿਹੜਾ ਗਰੀਬ ਬੰਦਾ ਹੈ, ਇਮਾਨਦਾਰ ਹੈ, ਸੱਚ ਬੋਲਣ ਵਾਲਾ ਹੈ, ਰੱਬ ਦਾ ਨਾਂ ਲੈਣ ਵਾਲਾ, ਮੈਂ ਤੇ ਉਹਦੇ ਨਾਲ ਵਰਤਣਾ। ਪਰ ਹਰ ਬੰਦੇ ਵਿੱਚ ਜੁਰਤ ਨਹੀਂ ਹੁੰਦੀ ਕਿਉਂਕਿ ਪੈਸਾ ਆਪਣਾ ਬਹੁਤ ਪ੍ਰਭਾਵ ਪਾਉਂਦਾ, ਪੈਸੇ ਦੀ ਚੱਕਾ ਚੌਂਦ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ ਤੇ ਕੁਦਰਤੀ ਤੌਰ 'ਤੇ ਮਨੁੱਖ ਅਮੀਰੀ ਨਾਲ ਜੁੜਿਆ ਹੁੰਦਾ, ਗਰੀਬਾਂ ਨਾਲ ਬਹੁਤ ਥੋੜ੍ਹੇ ਬੰਦੇ ਜੁੜੇ। ਗੁਰੂ ਕਿਰਪਾ ਕਰੇ ਸਾਨੂੰ ਗਰੀਬ ਨਾਲ ਖੜਨ ਦੀ, ਗਰੀਬ ਦੇ ਕੰਮ ਆਉਣ ਦੀ ਯਾਦ ਆ ਜਾਏ ਤੇ ਗੁਰੂ ਸਾਡੇ 'ਤੇ ਰਹਿਮਤ ਕਰ ਦੇਵੇ, ਸਾਨੂੰ ਇੰਨੀ ਕੁ ਅਕਲ ਦੇ ਦੇਵੇ, ਗਿਆਨ ਦੇ ਦੇਵੇ। ਅਸੀਂ ਸਿੱਖ ਧਰਮ 'ਚ ਗੱਲ ਕਰਦੇ ਹਾਂ ਵੰਡ ਕੇ ਛਕਣ ਦੀ, ਉਹ ਲੋਕ ਜਿਹੜੇ ਧਰਮਾਂ 'ਤੇ ਕਾਬਜ਼ ਸਨ। ਈਸਾਈ ਧਰਮ ਬਹੁਤ ਵਧੀਆ ਧਰਮ ਹੈ, ਵੱਡਾ ਧਰਮ ਹੈ, ਲੇਕਿਨ ਈਸਾ ਮਸੀਹ ਦੇ ਜੀਵਨ ਵਿੱਚ ਕਹਾਣੀ ਆਉਂਦੀ ਹੈ। ਉਹਨੂੰ ਕਿਹਾ ਗਿਆ ਕਿ ਜਿਹੜੇ ਯਹੂਦੀ ਭੁੱਖੇ ਨੇ ਉਹਨਾਂ ਨੂੰ ਤੁਸੀਂ ਰੋਟੀ ਖਾਣ ਵਾਸਤੇ ਕਿਉਂ ਨਹੀਂ ਦਿੰਦੇ? ਅਤੇ ਈਸਾ ਮਸੀਹ ਦਾ ਵਚਨ ਜੋ ਮੈਂ ਪੜ੍ਹਿਆ ਉਹ ਕਹਿੰਦਾ ਸੀ ਮੈਂ ਬੰਦਿਆਂ ਦੀ ਖੁਰਾਕ, ਮਨੁੱਖਾਂ ਦੀ ਖੁਰਾਕ ਕੁੱਤਿਆਂ ਨੂੰ ਨਹੀਂ ਪਾ ਸਕਦਾ। ਯਹੂਦੀਆਂ ਨੂੰ ਕੁੱਤਿਆਂ ਨਾਲ ਤਸ਼ਬੀਹ ਦੇ ਦੇਣੀ ਅਤੇ ਦੂਜੇ ਧਰਮ ਜਿਹੜੇ ਸਾਡੇ ਹਿੰਦੁਸਤਾਨ 'ਤੇ ਕਾਬਜ਼ ਨੇ ਉਹਨਾਂ ਧਰਮਾਂ ਦਾ ਆਪਾਂ ਪ੍ਰਮਾਣ ਲੈ ਲਈਏ। ਉਹ ਤੇ ਅਸ਼ੂਤ ਨੂੰ ਆਪਣੇ ਬਰਾਬਰ ਬੈਠਣ ਦੀ ਆਗਿਆ ਹੀ ਨਹੀਂ ਦਿੰਦੇ ਵੀ ਅਸ਼ੂਤ ਸਾਡੇ ਬਰਾਬਰ ਬੈਠ ਹੀ ਨਹੀਂ ਸਕਦਾ, ਉੱਥੇ ਮੰਦਰ ਵਿੱਚ ਜਾ ਹੀ ਨਹੀਂ ਸਕਦਾ। ਇਹ ਤੇ ਗੁਰੂ ਨਾਨਕ ਦਾ ਧਰਮ ਹੈ ਜਿਹਨੇ ਗਰੀਬਾਂ ਨੂੰ ਚੁੱਕ ਚੁੱਕ ਕੇ ਛਾਤੀ ਨਾਲ ਲਾਇਆ। ਜਿੰਨੀ ਕੁ ਮੇਰੀ ਜਾਣਕਾਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਐਨ ਕਰਨਾ, ਇਹ ਬਾਣੀ ਅਲਾਹੀ ਤੇ ਦਰਗਾਹੀ ਬਾਣੀ ਹੈ, ਕਿਸੇ ਦਾ ਨਾਂ ਲੈ ਕੇ ਮੁਖਾਤਬ ਨਹੀਂ ਹੋਈ। ਪਰ ਜੇ ਕਿਤੇ ਗੁਰੂ ਨਾਨਕ ਦੇ ਮਹਾਰਾਜ ਨੇ ਕਿਸੇ ਸਿੱਖ ਨੇ ਇਹ ਮਾਰ ਦਿੱਤਾ ਉਹ ਗਰੀਬ ਸਿੱਖ ਹੈ। ਮਹਾਰਾਜ ਨੇ ਬਾਣੀ ਵਿੱਚ ਇਹਦਾ ਇੱਕ ਪ੍ਰਮਾਣ ਦਿੱਤਾ, ਸਮਝ ਵਿੱਚ ਆ ਜਾਏਗੀ ਗੱਲ। ਮਹਾਰਾਜ ਕਹਿੰਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਸੁਣੀ ਗਿਆਨ ਮਿਲਾ ਲਓ, ਤੈਸੜਾ ਕਰੀ ਗਿਆਨ ਮਿਲਾ ਲਓ। ਐਸੀ ਕਹਾਣੀ ਜਿਹੜੀ ਹੈ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਮਹਾਰਾਜ ਦੇ ਧਰਮ ਵਿੱਚ, ਜਿਹੜਾ ਗਰੀਬਾਂ ਨੂੰ ਚੁੱਕ ਚੁੱਕ ਕੇ ਛਾਤੀ ਨਾਲ ਲਾਉਂਦਾ, ਗਰੀਬਾਂ ਨੂੰ ਏਡਾ ਵੱਡਾ ਮਾਣ ਦਿੰਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਗਰੀਬਾਂ ਨੂੰ ਚੁੱਕ ਕੇ ਛਾਤੀ ਨਾਲ ਲਾਇਆ, ਗਰੀਬਾਂ ਨੂੰ ਬਰਾਬਰ ਦੀ ਸਰਦਾਰੀ ਬਖਸ਼ਿਸ਼ ਕੀਤੀ। ਇਹ ਮਾਣ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਦੇ ਹਿੱਸੇ ਵਿੱਚ ਆਇਆ, ਗਰੀਬਾਂ ਨੂੰ ਚੁੱਕ ਕੇ ਛਾਤੀ ਨਾਲ ਲਾਉਣਾ। ਤੇ ਮਹਾਰਾਜ ਨੇ ਕਹਿ ਦਿੱਤਾ ਕਿ ਅੱਜ ਅਸੀਂ ਗਰੀਬਾਂ ਉਹਨਾਂ ਲੋਕਾਂ ਦੇ ਨਾਲ ਖੜਨਾ ਜਿਹਨਾਂ ਦੀ ਮਦਦ ਕੋਈ ਨਹੀਂ ਕਰਦਾ, ਜਿਹੜੇ ਅੱਜ ਤਕੜੇ ਦੇ ਸਾਹਮਣੇ ਪਰੇਸ਼ਾਨ ਹੋ ਕੇ ਖਲੋਤੇ ਨੇ। ਸਾਨੂੰ ਰਾਜਾ ਭੀਮਤਾ ਦੀ ਰਾਖੀ ਕਰਨ ਵਾਸਤੇ ਆਪਣੀਆਂ ਫੌਜਾਂ ਲੈ ਕੇ, ਸਿਪਾਹੀ ਲੈ ਕੇ ਜਾਣਾ ਪਏਗਾ। ਮੈਂ ਜ਼ਿਕਰ ਆਪ ਜੀ ਨਾਲ ਕਰ ਰਿਹਾ ਸੀ, ਵਿਚਾਰ ਕਰਦੇ ਕਰਦੇ ਕਈ ਵਾਰੀ ਜਿਹਨ ਵਿੱਚ ਇੱਕ ਗੱਲ ਸ਼ਬਦ ਇੱਧਰ ਉੱਧਰ ਹੋ ਜਾਂਦਾ। ਮੈਂ ਗੁਸਤਾਖੀ ਦੀ ਖਿਮਾ ਮੰਗਲਮਾ, ਇਤਿਹਾਸ ਅਤੇ ਬਾਣੀ ਅਗਾਧ ਬੋਧ ਹੈ, ਉਚਾਰਨ ਦੀ ਗਲਤੀ ਦੀ ਮੈਨੂੰ ਖਿਮਾ ਕਰ ਦੇਣਾ ਅਤੇ ਮੈਂ ਇਤਿਹਾਸ ਦੇ ਪੰਨਿਆਂ 'ਤੇ ਆਪ ਜੀ ਦਾ ਧਿਆਨ ਕੇਂਦਰਿਤ ਕਰਾਂ, ਕਿਉਂਕਿ ਘੜੀ ਦੇ ਸੁਣਿਆ ਬਹੁਤ ਤੇਜ਼ੀ ਨਾਲ ਅੱਗੇ ਨੂੰ ਚਲੇ ਗਏ। ਗੁਰੂ ਨਾਨਕ ਦੇ ਮਹਾਰਾਜ ਦੇ ਧਰਮ ਦੀ ਵਡਿਆਈ ਇੱਕ ਪ੍ਰਮਾਣ ਆਪ ਜੀ ਨਾਲ ਹੋਰ ਸਾਂਝਾ ਕਰਕੇ ਮੈਂ ਕਵਿਤਾ ਵੱਲ ਆਉਂਦਾ। ਸਾਡੇ ਸਮਾਜ ਦੀ ਰਵਾਇਤ, ਸਾਡੇ ਸਮਾਜ ਦਾ ਦਸਤੂਰ ਬੜਾ ਅਜੀਬ ਹੈ। ਸਿੱਖ ਧਰਮ ਵੰਡ ਕੇ ਛੱਕਦਾ ਹੈ, ਵੰਡ ਕੇ ਛੱਕਣ ਵਾਲਾ ਧਰਮ। ਇੱਥੇ ਕੋਈ ਗਰੀਬ ਹੋਵੇ, ਕੋਈ ਅਮੀਰ ਹੋਵੇ, ਸਾਰੇ ਬਰਾਬਰ ਬਹਿ ਕੇ ਲੰਗਰ ਛੱਕਦੇ ਨੇ। ਪਰ ਗੁਰਮੁਖ ਪਿਆਰਿਓ, ਕੇਵਲ ਲੰਗਰ ਹੀ ਵੰਡ ਕੇ ਨਹੀਂ ਛੱਕਣਾ। ਜੇ ਤੁਹਾਨੂੰ ਪਰਮਾਤਮਾ ਨੇ ਸਮਰੱਥਾ ਦਿੱਤੀ ਹੈ, ਪਰਮਾਤਮਾ ਨੇ ਤਾਕਤ ਦਿੱਤੀ ਹੈ, ਤੇ ਝਾਤੀ ਮਾਰ ਕੇ ਵੇਖਿਓ ਕਿ ਜੇ ਤੁਹਾਡੇ ਪਿੰਡ ਵਿੱਚ ਕਿਸੇ ਗਰੀਬ ਪਰਿਵਾਰ ਦੀ ਕੁੜੀ ਪੜ੍ਹਨ ਨੂੰ ਚੰਗੀ ਹੈ, ਪੜ੍ਹਨ ਨੂੰ ਇੰਟੈਲੀਜੈਂਟ ਹੈ, ਸਿਆਣੀ ਹੈ, ਤੇ ਜੇ ਤੁਸੀਂ ਉਹਦੀ ਫੀਸ ਭਰ ਦਿਓਗੇ ਨਾ, ਇਹ ਵੀ ਵੰਡ ਕੇ ਹੀ ਛੱਕਣਾ ਹੁੰਦਾ। ਕੇਵਲ ਪ੍ਰਸ਼ਾਦਾ ਵੰਡ ਕੇ ਛੱਕਣ ਤੱਕ ਗੱਲ ਨੂੰ ਸੀਮਿਤ ਨਾ ਰੱਖਿਓ। ਜੇ ਤੁਹਾਨੂੰ ਗੁਰੂ ਨੇ ਰਹਿਮਤ ਕਰਕੇ ਕਿਰਪਾ ਕੀਤੀ ਹੈ ਤੁਹਾਡੇ 'ਤੇ, ਤੁਹਾਨੂੰ ਬਖਸ਼ਿਸ਼ ਕਰਕੇ ਕੁਝ ਦਾਤ ਬਖਸ਼ਿਸ਼ ਕੀਤੀ ਹੈ, ਜੇ ਗਰੀਬ ਦੇ ਕਿਸੇ ਬੱਚੇ ਨੂੰ ਪੜ੍ਹਾ ਦਿਓਗੇ, ਕਿਸੇ ਗਰੀਬ ਦਾ ਇਲਾਜ ਕਰਾ ਦਿਓਗੇ, ਇਹ ਵੀ ਵੰਡ ਕੇ ਛੱਕਣ ਵਾਲੀ ਕਹਾਣੀ। ਗੁਰੂ ਕਿਰਪਾ ਕਰੇ, ਸਾਨੂੰ ਇੰਨੀ ਸੋਝੀ ਆ ਜਾਏ, ਸਮਝ ਆ ਜਾਏ। ਇਹ ਗੱਲ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਵਿੱਚ ਅਪਣਾਉਣੀ ਹੈ। ਹੁਣ ਕਹਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਚੱਲ ਰਹੀ ਸੀ। 22 ਦੇ ਪਹਾੜੀ ਰਾਜੇ ਭੀਮ ਚੰਦ ਦੀ ਚਿੱਠੀ ਪੜ੍ਹ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ, ਅਸੀਂ ਇਹਦੀ ਮਦਦ ਕਰਨ ਵਾਸਤੇ ਜਾਵਾਂਗੇ। ਹੁਣ ਮੇਰੇ ਕਲਗੀ ਵਾਲੇ ਪਾਤਸ਼ਾਹ ਆਪ ਆਪਣੇ ਸਿੱਖ ਸਰਦਾਰਾਂ ਨੂੰ ਨਾਲ ਲੈ ਕੇ, ਸਿੱਖ ਸਿਪਾਹੀਆਂ ਨੂੰ ਨਾਲ ਲੈ ਕੇ ਨਦੌਣ ਪਹੁੰਚੇ ਨੇ, ਤੇ ਦੂਜੇ ਬੰਨੇ ਆਲਫ ਖਾਨ ਦਿਆਲ ਚੰਦ ਵਿੱਚ ਰਵਾਲੀਆ ਅਤੇ ਉਹਨਾਂ ਦੇ ਨਾਲ ਕਿਰਪਾਲ ਚੰਦ ਕਟੋਚੀਆ। ਹਜ਼ਾਰਾਂ ਦੀ ਤਾਦਾਦ ਵਿੱਚ ਉਹਨਾਂ ਕੋਲ ਔਰੰਗਜ਼ੇਬ ਦੀ ਫੌਜ, ਸੂਬੇਦਾਰ ਲਾਹੌਰ ਦੀ ਫੌਜ। ਹੁਣ ਦੋਨਾਂ ਫੌਜਾਂ ਵਿੱਚ ਜੰਗ ਹੋਣਾ ਸ਼ੁਰੂ ਹੋ ਗਿਆ। ਭੀਮ ਚੰਦ ਪਿੱਛੇ ਹੈ ਤੇ ਮੇਰਾ ਕਲਗੀ ਵਾਲਾ ਪਾਤਸ਼ਾਹ ਇਹ ਆਪ ਜੰਗ ਦੀ ਅਗਵਾਈ ਕਰਦਾ, ਤੇ ਸਾਹਮਣੇ ਤੋਂ ਦਿਆਲ ਚੰਦ ਭਿੱਜਣ ਵਾਲੀ ਆ, ਜਿਹੜਾ ਆਪਣੇ ਆਪ ਨੂੰ ਬੜਾ ਸੂਰਮਾ ਕਹਾਉਂਦਾ, ਉਹ ਵੀ ਤੀਰ ਅੰਦਾਜ਼ ਹੈ ਚੋਟੀ ਦਾ, ਉਹ ਵੀ ਮੈਦਾਨੇ ਜੰਗ ਵਿੱਚ ਆਇਆ ਹੋਇਆ। ਜਦੋਂ ਦੋਨਾਂ ਫੌਜਾਂ ਦਾ ਜੰਗ ਹੋਇਆ ਤੇ ਆਲਫ ਖਾਨ ਮੈਦਾਨੇ ਜੰਗ ਵਿੱਚ ਆ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਸਿੱਖਾਂ ਦਾ ਸਾਹਮਣਾ ਨਾ ਕਰ ਸਕਿਆ, ਤੇ ਉਹਨੇ ਆਪਣੇ ਆਪ ਨੂੰ ਪਿੱਛੇ ਲਿਜਾ ਕੇ ਦਿਆਲ ਚੰਦ ਭਿੱਜਣ ਵਾਲੀਏ ਨੂੰ ਤਾਨਾ ਮਾਰਿਆ। ਕਹਿਣ ਲੱਗਾ, ਦਿਆਲ ਚੰਦ, ਤੂੰ ਕਹਿੰਦਾ ਸੀ ਮੈਂ ਇਕੱਲਾ ਜੰਗ ਜਿੱਤਾਂਗਾ, ਹੁਣ ਜੰਗ ਕਦੋਂ ਜਿੱਤਣੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਤੇ ਜੰਗ ਜਿੱਤੀ ਆ ਰਹੇ ਨੇ। ਰਾਜਾ ਭੀਮ ਚੰਦ ਦੀ ਸਿਪਾਹੀ ਫੌਜ ਹੈ ਜਿਹੜੀ ਉਹ ਤੇ ਜੰਗ ਨੂੰ ਜਿੱਤਦੀ ਆ ਰਹੀ ਹੈ। ਇੱਕ ਬੰਨੇ ਉਹ ਦਿਆਲ ਚੰਦ ਭਿੱਜਣ ਵਾਲੀ ਆ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਤੇ ਹਮਲਾ ਕਰਨ ਵਾਸਤੇ ਆਉਂਦਾ, ਤੇ ਦੂਜੇ ਬੰਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਜਿਵੇਂ ਦਿਆਲ ਚੰਦ ਨੂੰ ਵੇਖ ਕੇ ਉਹਨੂੰ ਲਲਕਾਰ ਕੇ ਮੈਦਾਨੇ ਜੰਗ ਵਿੱਚ ਜੂਝਣ ਵਾਸਤੇ ਲਲਕਾਰਦੇ ਨੇ। ਉਹ ਕਹਾਣੀ ਇਹਨਾਂ 17 ਵਿੱਚ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਰ
ਸ਼ੈਤਾਨੀਆਂ ਹੈ ਰੱਬ ਭੁਲਾਇਆ ਤੁਸੀਂ ਸ਼ੈਤਾਨੀਆਂ ਹੈ ਰੱਬ ਭੁਲਾਇਆ ਬਈ ਕਰਦੇ ਤੁਸੀਂ ਸ਼ੈਤਾਨੀਆਂ ਹੈ ਰੱਬ ਭੁਲਾਇਆ
ਜਿਹੜਾ ਪੰਗਾਣੀ ਦੇ ਮੈਦਾਨ ਵਿੱਚ ਮੇਰੇ ਕਲਗੀ ਵਾਲੇ ਪਾਤਸ਼ਾਹ ਨਾਲ ਲੜਾਈ ਲੜਨ ਵਾਸਤੇ ਗਿਆ ਸੀ ਇਹਨੂੰ ਮਾਣ ਸੀ ਕਿ ਮੈਂ ਇੱਕੋ ਤੀਰ ਨਾਲ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਜੀਵਨ ਦਾ ਅੰਤ ਕਰ ਦੇਵਾਂਗਾ। ਲੇਕਿਨ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਜਦੋਂ ਲਲਕਾਰ ਕੇ ਰਾਜੇ ਹਰੀ ਚੰਦ ਹਡੂਰੀਏ ਨੂੰ ਆਖਿਆ ਸੀ ਵਾਰ ਕਰ ਲੈ, ਤੇਰੇ ਦਿਲ ਵਿੱਚ ਕੋਈ ਅਰਮਾਨ ਬਾਕੀ ਨਾ ਰਹਿ ਜਾਏ, ਤੇ ਇਹਨੇ ਵਾਰ ਕਰੇ ਸਨ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਵਾਰ ਰੋਕ ਕੇ ਮੁੜ ਮੈਂ ਇਹਦੇ 'ਤੇ ਵਾਰ ਕੀਤਾ, ਇਹਨੂੰ ਸਦਾ ਵਾਸਤੇ ਦੁਨੀਆਂ ਤੋਂ ਅਲਵਿਦਾ ਕਹਿਣ ਵਾਸਤੇ ਮਜਬੂਰ ਕਰ ਦਿੱਤਾ। ਤੇ ਉਹੀ ਗੱਲ ਸੁਣਦਿਆਂ ਸਾਰੇ ਦਿਆਲ ਚੰਦ ਵਿਧਣ ਵਾਲੀ ਹੈ, ਜਿਹੜਾ ਇਹਦੇ ਮਨ ਵਿੱਚ ਹੰਕਾਰ ਹੁੰਦਾ, ਕਦੇ ਕਦੇ ਆਪਣੇ ਨਾਲ ਦੇ ਲੋਕਾਂ ਨੂੰ ਕਹਿੰਦੇ, ਕਹਿੰਦਾ ਵੀ ਹਰੀ ਚੰਦ ਹਡੂਰੀਏ ਨੂੰ ਲੋਕ ਕਹਿੰਦੇ ਨੇ ਬਹੁਤ ਤਕੜਾ ਤੀਰ ਅੰਦਾਜ਼ ਹੈ, ਜੇ ਕਦੇ ਭੰਗਾਣੀ ਦੇ ਮੈਦਾਨ ਵਿੱਚ ਮੈਂ ਹੁੰਦਾ ਨਾ ਤੇ ਮੇਰੇ ਤੀਰ ਕੋਲੋਂ ਗੁਰੂ ਗੋਬਿੰਦ ਸਿੰਘ ਬਚ ਨਹੀਂ ਸੀ ਸਕਦੇ। ਹਾਲਾਂਕਿ ਉਦੋਂ ਪਾਤਸ਼ਾਹ ਦਾ ਨਾਂ ਗੁਰੂ ਗੋਬਿੰਦ ਰਾਏ ਹੈ, ਪਰ ਕਿਉਂਕਿ ਪ੍ਰਚਲਿਤ ਨਾਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਕਹਿੰਦਾ ਮੇਰੇ ਤੀਰ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚ ਨਹੀਂ ਸੀ ਸਕਦੇ, ਮੇਰਾ ਇੱਕੋ ਹੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦਾ ਅੰਤ ਕਰ ਦਿੱਤਾ। ਤੇ ਅੱਜ ਉਹੀ ਦਿਆਲ ਚੰਦ ਵਿਧਣ ਵਾਲੀ ਆ। ਆਲਮ ਖਾਨ ਨੇ ਜਦੋਂ ਤਾਨਾ ਮਾਰਿਆ ਦਿਆਲ ਚੰਦ ਬਹਾਦਰੀ ਦੀਆਂ ਫੜਾਂ ਜਿਹੜੀਆਂ ਮੇਰੇ ਕੋਲ ਮਾਰਦਾ ਰਿਹਾ ਵੀ ਮੈਂ ਇੱਕੋ ਹੀ ਤੀਰ ਦੇ ਵਾਰ ਨਾਲ ਫਤਿਹ ਕਰਾਂਗਾ ਮੈਦਾਨ, ਹੁਣ ਤੀਰ ਕਦੋਂ ਚਲਾਉਣੇ? ਜੇ ਹੁਣ ਤੀਰ ਨਹੀਂ ਚਲਾਉਣਾ, ਫੌਜਾਂ ਪਿੱਛੇ ਨੂੰ ਹਾਰ ਕੇ ਦੌੜ ਰਹੀਆਂ ਨੇ, ਜੇ ਹੁਣ ਤੀਰ ਨਹੀਂ ਚਲਾਉਣਾ ਤੇ ਕਦੋਂ ਚਲਾਉਂਦੇ? ਤੇ ਦਿਆਲ ਚੰਦ ਵਿਧਣ ਵਾਲੀ ਨੇ ਆਖਿਆ ਸੀ, ਆਲਮ ਖਾਨ ਜੇ ਤੇਰੀਆਂ ਫੌਜਾਂ ਵਿੱਚ ਜੰਗ ਜਿੱਤਣ ਦੀ ਜ਼ਰੂਰਤ ਨਹੀਂ ਤੇ ਫਿਰ ਦਿਆਲ ਚੰਦ ਵਿਧਣ ਵਾਲੀ ਤੈਨੂੰ ਇਹ ਜੰਗ ਜਿੱਤ ਕੇ ਵਿਖਾਏਗਾ। ਬੜੇ ਜੋਸ਼ ਨਾਲ ਆਪਣਾ ਤੀਰ ਕਮਾਨ ਲੈ ਕੇ ਅੱਜ ਉਹ ਨਨੌਣ ਦੇ ਟਿੱਲੇ ਉੱਤੇ ਰਾਜਾ ਭੀਮ ਚੰਦ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਵਾਸਤੇ, ਜਿਸ ਵਿੱਚ ਮੇਨ ਤੌਰ ਤੇ ਮੁੱਖ ਤੌਰ ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਆਪ ਮੈਦਾਨੇ ਜੰਗ ਵਿੱਚ ਇਹ ਜੰਗ ਨੂੰ ਜਿੱਤਣ ਵਾਸਤੇ ਆਏ ਨੇ ਤੇ ਰਾਜਾ ਭੀਮ ਚੰਦ ਦੇ ਮਦਦਗਾਰ ਬਣ ਕੇ ਆਏ ਨੇ। ਹੁਣ ਦੋਨੋਂ ਦਲ ਇੱਕ ਦੂਜੇ ਦੇ ਸਾਹਮਣੇ ਨੇ, ਤੀਰ ਚੱਲਦੇ ਨੇ, ਤਲਵਾਰਾਂ ਚੱਲਦੀਆਂ ਨੇ, ਇੱਕ ਦੂਜੇ ਦੇ ਵਾਰ ਕੀਤੇ ਜਾ ਰਹੇ ਨੇ, ਵਾਰ ਰੋਕੇ ਜਾ ਰਹੇ ਨੇ। ਇਹੋ ਜਾਪਦਾ ਹੈ ਕਿ ਸਾਵਾਂ ਯੁੱਧ ਹੁੰਦਾ, ਦਵੰਦ ਯੁੱਧ ਐਸ ਜੋਬਨ ਤੇ ਪਹੁੰਚ ਗਿਆ ਕਿ ਪੰਜਾਬੀ ਦੇ ਕਵੀ ਨੇ ਕਮਾਲ ਦੇ ਸ਼ਬਦਾਂ ਵਿੱਚ ਜੰਗ ਦਾ ਵਰਣਨ ਕੀਤਾ ਲਿਖਿਆ। ਉਹ ਕਹਿੰਦਾ ਹੋ ਕੇ ਅਮੋ ਸਾਹਮਣੇ ਦਲ ਦੋਵੇਂ ਜੁੱਟੇ ਉੱਥੇ ਤੀਰ ਤਹਿਰਤ ਦੇ ਚੱਲੀਆਂ ਤੋਂ ਚੱਲਿਆਂ ਤੋਂ ਛੁੱਟੇ, ਕਈ ਛਲਣੀ ਹੋਈਆਂ ਛਾਤੀਆਂ ਕਿ ਮੱਥੇ ਫੁੱਟੇ, ਉੱਥੇ ਲੱਤਕਾ ਸਿਰਧੜਾਂ ਤੋਂ ਉੱਤੇ ਰਹਿ ਕੇ ਬੁੱਟੇ ਤੇ ਕਲਗੀਧਰ ਦੇ ਲਾਡਲੇ ਮੈਦਾਨੇ ਜੁੱਟੇ, ਕਲਗੀਧਰ ਪਾਤਸ਼ਾਹ ਦੇ ਲਾਲ ਸਿੱਖ ਸਰਦਾਰ ਮੈਦਾਨੇ ਜੰਗ ਵਿੱਚ ਜੂਝਦੇ ਨੇ। ਦਿਆਲ ਚੰਦ ਆਇਆ ਸਾਹਮਣੇ, ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ, ਦਿਆਲ ਚੰਦ ਮਾਰ ਕਰ ਲੈ, ਤੇਰੇ ਦਿਲ ਦੇ ਅਰਮਾਨ ਕੋਈ ਬਾਕੀ ਨਾ ਰਹਿ ਜਾਏ। ਦਿਆਲ ਚੰਦ ਨੇ ਇੱਕ ਵਾਰ ਕੀਤਾ, ਦੋ ਵਾਰ ਕੀਤੇ ਤੇ ਤੀਜੇ ਵਾਰ ਦੇ ਵਿੱਚ ਕੀਤਾ, ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ, ਦਿਆਲ ਚੰਦ ਆਹ ਤੈਨੂੰ ਵਾਰ ਕਰਨ ਦੀ ਜਾਂਚ ਸਿਖਾਈਏ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਦਿਆਲ ਚੰਦ ਨੂੰ ਲਲਕਾਰ ਕੇ ਉਹਦੇ ਵੱਲ ਤੀਰ ਹੈ।
ਤੀਰ ਠੀਕ ਲੈ
ਛਾਤੀ ਬੇਨਤੀ ਗੁਰਾਂ ਦੇ ਰਾਜਾ ਡਿੱਗਿਆ ਤੁੜਮ ਥੱਲੇ ਵੇਖ ਡਿੱਗਦਾ ਰਾਜੇ ਨੂੰ ਫੌਜਾਂ ਭੱਜੀਆਂ
ਹੁਣ ਰਾਜਾ ਭੀਮ ਚੰਦ ਮਹਾਰਾਜ ਦੇ ਚਰਨਾਂ ਤੇ ਆਪਣਾ ਸਿਰ ਰੱਖਦੇ ਪਾਤਸ਼ਾਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੁਣ ਇੱਥੋਂ ਹੀ ਤੀਜੀ ਜੰਗ ਨੇ ਸ਼ੁਰੂ ਹੋ ਜਾਣਾ ਉਹ ਤੀਜੀ ਜੰਗ ਵਿੱਚੋਂ ਚੌਥੀ ਜੰਗ ਸ਼ੁਰੂ ਹੁੰਦੀ ਆਮ ਤੌਰ ਤੇ ਅਸੀਂ ਪਹਿਲੀ ਜੰਗ ਆਉਂਦੇ ਹਾਂ ਜਾਂ ਫਿਰ ਅੱਗੇ ਜਾ ਕੇ ਭਾਈ ਵਿਚਿੱਤਰ ਸਿੰਘ ਵਾਲੀ ਜੰਗ ਜਾਂ ਫਿਰ ਚਮਕੌਰ ਸਾਹਿਬ ਦੀ ਜੰਗ ਦਾ ਅਸੀਂ ਜ਼ਿਕਰ ਕਰਦੇ ਹਾਂ ਲੇਕਿਨ ਆਹ ਜਿਹੜੀਆਂ ਅਨੰਦਪੁਰ ਸਾਹਿਬ ਦੀਆਂ ਲੜਾਈਆਂ ਨੇ ਇਹਨਾਂ ਦਾ ਜ਼ਿਕਰ ਬਹੁਤ ਥੋੜ੍ਹੀ ਵਾਰੀ ਕੀਤਾ ਗਿਆ ਇਹ ਮਹਾਰਾਜ ਦੇ ਜੀਵਨ ਦੀ ਦੂਜੀ ਜੰਗ ਹੈ ਨਦੌਣ ਵਿੱਚ ਮਹਾਰਾਜ ਨੇ ਜਿੱਤ ਦਰਜ ਕਰਕੇ ਇਤਿਹਾਸ ਸਿਰ ਦਿੱਤਾ ਹੁਣ ਅੱਗੇ ਕੀ ਹੋਵੇਗਾ ਇਹ ਕਹਾਣੀ ਮੈਂ ਕੱਲ੍ਹ ਨੂੰ ਫਿਰ ਇਸੇ ਥਾਂ ਤੋਂ ਆਰੰਭ ਕਰਕੇ ਤੀਜੀ ਜੰਗ ਦੀ ਕਹਾਣੀ ਹੈ ਜਿਹੜੀ ਕਿਉਂਕਿ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਚਾਰ ਸ਼ਾਮ ਦੇ ਦੀਵਾਨ ਆਪਣੇ ਕੋਲ ਨੇ ਐਤਵਾਰ ਨੂੰ ਸ਼ਾਮ ਦਾ ਦੀਵਾਨ ਲਾ ਕੇ ਅਸੀਂ ਆਪਦੀ ਕੋਲੋਂ ਵਧਾਈ ਲੈ ਕੇ ਅਗਲੇ ਟੂਰ 'ਤੇ ਚਲਾ ਜਾਣਾ ਅਤੇ ਅੱਜ ਇੰਨੀ ਸੇਵਾ ਪ੍ਰਵਾਨ ਕਰੋ ਬਹੁਤ ਸਾਰਾ ਮਾਣ ਸਨਮਾਨ ਆਪ ਜੀ ਨੇ ਜਥੇ ਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਖਜ਼ਾਨੇ ਭਰਪੂਰ ਕਰਨ ਕਮਾਈ 'ਚ ਵਾਧਾ ਕਰਨ ਕਮਾਈ 'ਚ ਬਰਕਤ ਪਾਉਣ ਨਿਤਨੇਮ ਸੇਵਾ ਸਿਮਰਨ ਬਾਨਗੀ ਦੀ ਦਾਤ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ ਮੇਰੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਬਹੁਤ ਵਡਮੁੱਲਾ ਵਚਨ ਹੈ ਮਹਾਰਾਜ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਜੇ ਭੁੱਲਦਾ ਨਹੀਂ ਤੇ ਮੇਰਾ ਸਤਿਗੁਰੂ ਨਹੀਂ ਭੁੱਲਦਾ ਹਰੇਕ ਮਨੁੱਖ ਕੋਲ ਭੁੱਲਾਂ ਹੁੰਦੀਆਂ ਨੇ ਭੁੱਲਾਂ ਨਾ ਚਿਤਾਰਨੀਆਂ ਖਿਮਾ ਕਰ ਦੇਣਾ ਸਾਡੇ ਲਈ ਵੀ ਅਰਦਾਸ ਕਰ ਦੇਣੀ ਪਾਤਸ਼ਾਹ ਇਤਿਹਾਸ ਦੀ ਖੋਜ ਅਤੇ ਗੁਰਬਾਣੀ ਦੀ ਸ਼ੁੱਧਤਾ ਪਰਪੱਕਤਾ ਬਖਸ਼ਿਸ਼ ਕਰੇ ਇੰਨੇ ਸ਼ਬਦਾਂ ਨਾਲ ਆਪਣੇ ਵਿਚਾਰਾਂ ਨੂੰ ਸਮਾਪਤ ਕਰਦਾ ਹਾਂ ਆਓ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰੀਏ ਉਸ ਤੋਂ ਬਾਅਦ ਆਪਾਂ ਸਾਰੇ ਅਰਦਾਸ ਵਿੱਚ ਸ਼ਾਮਿਲ ਹੋਵਾਂਗੇ ਸਾਰੀਆਂ ਸੰਗਤਾਂ ਨੇ ਸ਼ਰਧਾ ਸਤਿਕਾਰ ਨਾਲ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰਨਾ
ਰਾਮ ਕਹੀ ਮਹੱਲਾ ਤੀਜਾ आनंद एको अंकार सतगुर प्रसाद आनंद पया मेरी माए सतगुरु मैं पाया सतगुर ता पाया सहज सेती मन वजियां वादा राग रतन परवार परियां शब्द गावन शब्दों ता गावो हरी केरा मन जिन्नी वसा कह नानक आनंद हुआ सतगुरु में ए मन मेरे तू सदा रहो हर नाल रहो तू मन मेरे दुख सब अंगीकार करे तेरा कार्ज सब सवा सबना गला समरथ स्वामी सो क्यों मनो कह नानक मन मेरे सदा रहो हर साचे साहेबा क्या नहीं करते करता तेरे सब किश है जिस दे सो सदा सिफत सलाह तेरी नाम मन नाम जिनके मन वसया वाजे शब्द कनेर कह नानक सच्चे साहेब क्या नहीं करते साचा नाम मेरा आधार साच नाम आधार मेरा जिन भुखा सब घर शांत सुख मन आए वसया जिन इच्छा सदा कुर्बान किता गुरु बिटो जिस दिया ए वड़िया कह नानक सुनो संतो शब्द धरो पिया साचा नाम मेरा आधा वाजे पंच शब्द तित कर सपाग शब्द वाजे कला जित कर पंच दूत तद वस कीते काल कंटक धुर करम पाया तद जिन को से नाम हर कै कह नानक तह सुख हुआ तित कर आनंद सुनो वड भागी हो सगल मनोरथ पूरे पार ब्रह्म प्रभ पाया उतरे सगल वसूरे दुख रोग संताप उतरे सुनी सच्ची बाणी संत साजन पे सरसे पूरे गुरते सुनते पनीत कहते पवित सतगुर रेहा भरपूर बिनवंत नानक गुर चरण लागे वाजे अनहद तूर सलोक पवन गुरु पानी पिता माता धरत दिवस रात दोहेदारी दाया खेले सकल चंगे आईया बुरिया आईया वाचे धर्म दूर गर्मिया भो अपनी के नेड़े के दूर जिन्नी नाम ते आया गए मशक्कत काल नानक ते मुख उजले केती छुट्टी जिन्नी नाम ते आया गए मशक्कत काल नानक ते मुख उजले केती छुट्टी ना बोलो वाहेगुरु जी का खालसा वाहेगुरु जी की फतेह फतेह वाहेगुरु जी का खालसा वाहेगुरु जी की फतेह फतेह
वाहेगुरु जी का खालसा वाहेगुरु जी